ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੁਲਿਆ ਫੁਲਿਆ, ਜਬ ਦਸ ਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁਲਿਆ। ਰਹਾਉ ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ। ਮਰਤੀ ਬਾਰ ਲੇਹੋ ਲੇਹੋ ਕਰੀਐ, ਭੂਤ ਰਹਿਣ ਕਿਉਂ ਦੀਆ। ਦੇਹਰੀ ਲਓ ਬਰੀ ਨਾਰ ਸੰਗ ਭਈ, ਆਗੈ ਸਜਨ ਸੁਹੇਲਾ। ਮਰ ਕਟ ਲਓ ਸਭ ਲੋਗ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ, ਸਾਧ ਸੰਗਤ ਜੀ, ਪਰਿਪੂਰਨ ਪਰਮਾਤਮਾ ਦੇ ਦਰਸੋਂ ਮਰਤਾਏ ਹੋਏ ਗੁਰਮੁਖ ਪਿਆਰੇ, ਬਾਬਾ ਕਬੀਰ ਜੀ ਦੀ ਪਾਵਨ ਰਸਨਾ ਦੇ ਦੁਆਰਾ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਹੈ। ਆਪਾਂ ਨੂੰ ਕਈਆਂ ਨੂੰ ਮਾਇਆ ਦਾ ਮਾਣ ਹੈ, ਕਈਆਂ ਨੂੰ ਆਪਣੇ ਸੁੰਦਰ ਸਰੂਪ ਦਾ ਮਾਣ ਹੈ, ਕਈਆਂ ਨੂੰ ਆਪਣੇ ਰਿਸ਼ਤੇਦਾਰਾਂ 'ਤੇ ਮਾਣ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਗੁਰਮੁਖਾ ਭੁਲੇਖਾ ਤੈਨੂੰ, ਅੱਜ ਦੇ ਪਾਵਨ ਪਵਿੱਤਰ ਫਰਮਾਨ ਦਾ ਜੇ ਆਪਾਂ ਕੇਂਦਰੀ ਭਾਵ ਲਈਏ ਨਾ, ਇਹਦਾ ਕੇਂਦਰੀ ਭਾਵ ਇਹ ਹੈ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਹੇ ਭਰਾ, ਹੇ ਵੀਰ, ਕੀ ਗੱਲ ਹੈ? ਤੂੰ ਕਿਸ ਕਾਰਨ ਕਰਕੇ ਫੁੱਲਿਆ ਹੋਇਆ ਆਪਣੇ ਆਪ ਨੂੰ ਪ੍ਰਤੀਤ ਕਰਦਾ? ਇਸ ਪੱਖ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਵੇਂ ਸਾਨੂੰ ਵੱਖ ਵੱਖ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਣਗੇ, ਸਮਝੀਏ। ਮਨ ਦੀ ਇਕਾਗਰਤਾ ਲੀਲਾ ਕਰੋ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ।
ਆਖਿਰਕਾਰ ਜਿਹੜੇ ਪ੍ਰਾਣ ਪੰਖੇਰੂ ਹੋਣੇ ਨੇ ਤੇ ਸਰੀਰ ਨੂੰ ਸਮੇਟਣ ਦੇ ਕੁਝ ਵਸੀਲੇ ਬਣਾਏ ਨੇ ਸਾਡੇ ਵਡੇਰਿਆਂ ਨੇ ਪਾਰਸੀ ਮਤ ਵਿੱਚ ਸੰਸਕਾਰ ਨਹੀਂ ਕਰਦੇ, ਉਹ ਪ੍ਰਾਣੀ ਨੂੰ ਜਲ ਪ੍ਰਵਾਹ ਨਹੀਂ ਕਰਦੇ, ਪ੍ਰਾਣੀ ਨੂੰ ਦਬਾਉਂਦੇ ਨਹੀਂ। ਜਿਵੇਂ ਗੁਰਮੁਖ ਆਪਾਂ ਲੱਕੜ ਦੀਆਂ ਖੁਰਲੀਆਂ ਬਣਾਈਆਂ ਨੇ ਨਾ ਘਰਾਂ ਵਿੱਚ, ਇਸ ਪ੍ਰਕਾਰ ਇੱਕ ਬਹੁਤ ਸੋਹਣੀ ਵੱਡੀ ਖੁਰਲੀ ਬਣਾ ਕਰਕੇ ਉੱਪਰ ਉਹਨਾਂ ਰੱਖੀ ਹੈ ਉੱਚੀ, ਔਰ ਉਹਦੇ ਵਿੱਚ ਮੁਰਦੇ ਨੂੰ ਰੱਖ ਦਿੰਦੇ ਹਨ ਤਾਂ ਕਿ ਪੰਛੀ ਵਗੈਰਾ ਉਹਦਾ ਵਾਸ ਨੋਚ ਸਕਣ। ਉਪਰੰਤ ਉਹਦੀਆਂ ਹੱਡੀਆਂ ਨੂੰ ਸਮੇਟਿਆ ਜਾਂਦਾ ਹੈ। ਯਹੂਦੀ ਮਤ ਦੇ ਮੁਤਾਬਕ, ਈਸਾਈਅਤ ਦੇ ਮੁਤਾਬਕ, ਇਸਲਾਮ ਦੇ ਮੁਤਾਬਕ ਪ੍ਰਾਣੀ ਦੀ ਦੇਹ ਨੂੰ ਦਫਨਾਇਆ ਜਾਂਦਾ, ਦੱਬਿਆ ਜਾਂਦਾ ਹੈ, ਕਿਉਂਕਿ ਉਹਨਾਂ ਤਿੰਨ ਮਤਾਂ ਦਾ ਵਿਸ਼ਵਾਸ ਹੈ ਜਦੋਂ ਕਿਆਮਤ ਦਾ ਦਿਨ ਆਵੇਗਾ ਨਾ ਉਦੋਂ ਇਹ ਮੁਰਦੇ ਕਬਰਾਂ 'ਚ ਉੱਠਣਗੇ। ਕਬਰਾਂ 'ਚੋਂ ਆਪਾਂ ਨੂੰ ਕੰਡੈਮ ਕਰਨ ਦਾ ਕੋਈ ਹੱਕ ਨਹੀਂ, ਇਹ ਆਪੋ ਆਪਾਂ ਧਾਰਮਿਕ ਵਿਸ਼ਵਾਸ ਹੈ। ਪਰ ਭਾਰਤੀ ਧਰਮ ਦੇ ਮੁਤਾਬਕ ਭਾਵੇਂ ਉਹ ਜੈਨੀ ਹੋਣ, ਭਾਵੇਂ ਬੋਧੀ ਹੋਣ, ਭਾਵੇਂ ਹਿੰਦੂ ਅਤੇ ਸਿੱਖ ਨੇ, ਉਹ ਆਪਾਂ ਪ੍ਰਾਣੀ ਸੰਸਕਾਰ ਕਰਦੇ ਹਾਂ। ਪਰ ਮੇਰੇ ਗੁਰਦੇਵ ਨੇ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਸੁਚੇਤ ਕੀਤਾ, ਪਿਆਰਿਆ ਤੇਰੀ ਵਸਤਾ ਕਾਹੀ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਕਿਹੜੀ ਗੱਲ ਤੋਂ ਫੁੱਲਿਆ ਫਿਰਦਾ, ਤੇਰੀ ਔਕਾਤ ਆਏ ਹੈ। ਕਾਹਦੀ ਔਕਾਤ? ਜਬ ਜਰੀਏ ਤਬ ਹੋਏ ਭਸਮ ਤਨ। ਜਿੱਦਣ ਤੇਰੇ ਸਰੀਰ ਦਾ ਸੰਸਕਾਰ ਕਰ ਦਿੱਤਾ ਨਾ ਤੇ ਕੁਝ ਪਲਾਂ ਤੋਂ ਬਾਅਦ ਤੇਰਾ ਸਰੀਰ ਮਿੱਟੀ ਹੋ ਜਾਏਗਾ। ਭਸਮ ਕਹਿੰਦੇ ਨੇ ਮਿੱਟੀ ਨੂੰ, ਭਸਮ ਨਾਮ ਸਵਾਦ ਹੈ। ਜਦੋਂ ਤੇਰੇ ਸਰੀਰ ਨੂੰ ਅੱਗ ਲਾ ਦਿੱਤੀ, ਸੰਸਕਾਰ ਹੋ ਗਿਆ ਤੇ ਜਿਹੜਾ ਤੇਰਾ ਤਨ ਹੈ ਨਾ ਇਹ ਭਸਮ ਮਿੱਟੀ ਦਾ ਰੂਪ ਹੋ ਜਾਏਗਾ।
ਰਹਿ ਕਿਰਮ ਦਲ ਖਾਈ।
ਜਿਵੇਂ ਕਈਆਂ ਦਾ ਹੁਣ ਨਵਾਂ ਰਿਵਾਜ ਚੱਲਿਆ ਵੀ ਜਲ ਪ੍ਰਵਾਹ ਕਰ ਦੇਣਾ, ਜਲ ਪ੍ਰਵਾਹ ਕਰਨ ਦੇ ਨਾਲ ਜਿਹੜੇ ਪਾਣੀ ਦੇ ਜਾਨਵਰ ਨੇ ਉਸ ਮੁਰਦੇ ਦੇ ਮਾਸ ਨੂੰ ਨੋਚ ਲੈਣਗੇ, ਉਹਨੂੰ ਖਾ ਲੈਣਗੇ। ਇਸ ਕਰਕੇ ਭਾਈ ਕਾਏ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਦੋਂ ਇਹਦਾ ਵਿਸਤਾਰ ਕਰਨਾ ਨਾ ਤਾਂ ਉਦੋਂ ਗਿਆਨੀ ਲੋਕ ਇਹ ਵਾਰ ਵਾਰ ਪੰਕਤੀ ਰਿਪੀਟ ਕਰਦੇ ਨੇ। ਆਪਾਂ ਨੂੰ ਮਾਣ ਹੈ ਨਾ ਤੇ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਸੰਸਕਾਰ ਹੋ ਗਿਆ ਤੇ ਸਵਾਹ ਹੋ ਜਾਏਗਾ। ਅਗਰ ਜਲ ਪ੍ਰਵਾਹ ਹੋ ਗਿਆ, ਜਿਹੜੇ ਪਾਣੀ ਦੇ ਜਾਨਵਰ ਨੇ ਤੇਰੇ ਮਾਸ ਨੂੰ ਖਾ ਲੈਣਗੇ। ਇਸ ਕਰਕੇ ਬਹੁਤਾ ਫੁੱਲ ਫੁੱਲ ਕੇ ਨਾ ਬੈਠ, ਉਪਰੰਤ ਨਿਰਣਾ ਕਰਦੇ ਹਨ।
ਕਾਚੀ ਗਾਗਰ ਨੀਰ ਪਰਤ ਹੈ।
ਆਪਣੇ ਸਰੀਰ ਦੀ ਤੁਲਨਾ ਕੱਚੀ ਗਾਗਰ ਨਾਲ ਕਰ। ਗਾਗਰ ਆਪਾਂ ਘੜੇ ਨੂੰ ਵੀ ਕਹਿ ਦਿੰਦੇ ਹਾਂ। ਜਿਹੜਾ ਗਾਗਰ ਸ਼ਬਦ ਹੈ ਨਾ ਇਹ ਇਸ ਕਰਕੇ ਬਣਿਆ ਵੀ ਜਦੋਂ ਉਹਦਾ ਮੂੰਹ ਤੰਗ ਹੁੰਦਾ ਹੈ, ਜਦੋਂ ਉਸ ਬਰਤਨ ਨੂੰ ਆਪਾਂ ਪਾਣੀ ਵਿੱਚ ਪਾਉਂਦੇ ਤੇ ਗਰ ਗਰ ਕਰਦਾ। ਜੇ ਕੋਈ ਪੁੱਛੇ ਨਾ ਵੀ ਗਾਗਰ ਨਾਂ ਕਿਉਂ ਰੱਖਿਆ ਗਿਆ, ਉਹਦਾ ਮੂਲ ਕਾਰਨ ਇਹ ਵੀ ਘੜੇ ਦਾ ਮੂੰਹ ਛੋਟਾ ਹੋਣ ਕਰਕੇ ਜਦੋਂ ਉਹ ਘੜੇ ਨੂੰ ਪਾਣੀ 'ਚ ਦਬਾਉਂਦੇ ਆ ਤੇ ਉਦੋਂ ਗਰ ਗਰ ਦੀ ਆਵਾਜ਼ ਕਰਦਾ, ਤਾਂ ਇਹਦਾ ਨਾਮ ਪਿਆ ਗਾਗਰ। ਕਾਚੀ ਗਾਗਰ ਨੀਰ ਪਰਤ ਹੈ। ਜਿਵੇਂ ਕੱਚੇ ਘੜੇ ਦੇ ਵਿੱਚ ਪਾਣੀ ਪੈਂਦਾ ਹੈ ਤਾਂ
ਤਨ ਕੀ ਇਹ ਵਡਾਈ।
ਇਹਦਾ ਜਿਹੜਾ ਗੌਣ ਅਰਥ, ਇੱਕ ਤਾਂ ਅਰਥ ਹੁੰਦਾ ਮੁੱਖ ਤੇ ਦੂਜਾ ਹੁੰਦਾ ਗੌਣ। ਗੌਣ ਅਰਥ ਇਹ ਹੈ ਵੀ ਆਪਾਂ ਕੱਚੇ ਘੜੇ ਨੂੰ ਪਾਣੀ ਨਾਲ ਭਰ ਕੇ ਰੱਖ ਦਈਏ ਗੁਰਮੁਖੋ, ਤੇ ਕੁਝ ਦਿਨਾਂ ਤੋਂ ਬਾਅਦ ਵੇਖਣਾ ਵੀ ਉਹ ਘੜਾ ਖਾਲੀ ਹੋ ਜਾਂਦਾ, ਪਾਣੀ ਵਰਤਿਆ ਨਹੀਂ, ਪਾਣੀ ਡੋਲਿਆ ਨਹੀਂ। ਉਸ ਘੜੇ 'ਚ ਮਸਾਮ ਹੁੰਦੇ ਨੇ ਔਰ ਉਹਨਾਂ ਮਸਾਮਾਂ ਦੇ ਰਾਹੀਂ ਉਹ ਪਾਣੀ ਸਿਮ ਕੇ ਬਾਹਰ ਉੱਡ ਜਾਂਦਾ। ਇਹ ਵੱਖਰੀ ਗੱਲ ਹੈ, ਆਪਾਂ ਸੋਚਿਆ ਨਹੀਂ। ਜਿਵੇਂ ਉਹਦੇ ਮਸਾਮ ਨੇ, ਆਪਣੇ ਵੀ ਨੌ ਮਸਾਮ ਨੇ, ਨੌ ਸਾਡੀਆਂ ਅੱਖਾਂ, ਸਾਡੇ ਕੰਨ, ਸਾਡੇ ਜਵਾਨ ਇਤਿਆਦਿਕ ਜਿਹੜੇ ਇੰਦਰੇ ਨੇ ਨਾ, ਇਹਨਾਂ ਦੀ ਵਰਤੋਂ ਕਰਦਿਆਂ ਕਰਦਿਆਂ ਗੁਰਮੁਖੋ ਸਾਡੇ ਸਵਾਸ ਮੁੱਕ ਜਾਣੇ ਹਨ। ਆਪਾਂ ਕਦੇ ਸੋਚਿਆ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਮੈਨੂੰ ਕਦੇ ਵੀ ਨਹੀਂ ਭੁੱਲੇ ਔਰ ਘੁੰਮਦੇ ਰਹਿੰਦੇ ਨੇ। ਉਹ ਕਹਿੰਦੇ ਪਿਆਰਿਆ, ਮੈਂ ਹੈਰਾਨ ਹਾਂ ਵੀ ਤੂੰ ਇਹਨਾਂ ਬੇਪਰਵਾਹ ਕਿਉਂ ਹੈ। ਉਹਨਾਂ ਬਚਨਾਂ ਦਾ ਅਨੁਵਾਦ ਕੀਤਾ ਕਿਸੇ ਗੁਰਮੁਖ ਵਿਦਵਾਨ ਵੀਰ ਨੇ। ਆਪਾਂ ਸੋਚੀਏ, ਆਪਾਂ ਸਾਰੇ ਜਿੰਨਾ ਕੁ ਸਕਦਾ ਸਰਫਾ ਕਰਦੇ ਤਾਂ ਕਰਨਾ ਚਾਹੀਦਾ ਵੀ ਹੈ, ਇਹ ਨਹੀਂ ਵੀ ਮਾੜੀ ਗੱਲ ਹੈ। ਆਪਣੇ ਬੜੂਏ 'ਚੋਂ 50 ਰੁਪਈਏ ਖਿਸਕ ਜਾਣ, ਡਿੱਗ ਪੈਣ, ਜਾਂ ਆਪਾਂ ਵਰਤ ਲਈਏ ਅਤੇ ਆਪਾਂ ਨੂੰ ਚੇਤਾ ਭੁੱਲ ਜਾਏ ਅਤੇ ਆਪਾਂ ਵਾਰ ਵਾਰ ਪੈਸਿਆਂ ਦੀ ਗਿਣਤੀ ਕਰਦੇ, ਪਤਾ ਨਹੀਂ 50 ਦਾ ਨੋਟ ਕਿੱਥੇ ਚਲਾ ਗਿਆ। ਮਾੜੀ ਬਾਤ ਨਹੀਂ। ਪਰ ਭਾਈ ਨੰਦ ਲਾਲ ਸਿੰਘ ਕਹਿੰਦੇ ਵੀ ਗੁਰਮੁਖਾ, 50 ਦੇ ਰੁਪਈਆਂ ਦਾ ਤੈਨੂੰ ਬੜੀ ਚਿੰਤਾ ਵੀ ਮੇਰੇ ਚਲੇ ਗਏ, ਤੇਰਾ 24,000 ਦਾ ਰੋਜ਼ਾਨਾ ਦਾ ਖਰਚਾ ਕਦੇ ਇਹ ਵੀ ਸੋਚਿਆ ਕਰ। ਭਾਵੇਂ ਆਪਾਂ ਗਰੀਬ ਹਾਂ, ਭਾਵੇਂ ਆਪਾਂ ਅਮੀਰ ਹਾਂ, ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਆ ਨਾ, ਗੁਰਮੁਖੋ ਆਪਣਾ 24,000 ਦਾ ਖਰਚਾ ਹੈ। ਆਪਾਂ ਕਿਸੇ ਮੌਕੇ ਮਜਬੂਰੀ ਕਰਕੇ ਆਖੀਏ ਵੀ ਦਾਲ ਭਾਜੀ ਦੀ ਗਜਾ ਨਹੀਂ, ਤਾਂ ਚਲੋ ਸੁੱਕਾ ਚਾਰ ਨਾਲ ਖਾ ਲਓ, ਗੰਢੇ ਨਾਲ ਖਾ ਲਓ, ਸ਼ਾਇਦ ਇਸ ਪਾਸੇ ਤੋਂ ਸਰਫਾ ਹੋ ਜਾਵੇ, ਪਰ ਉਸ ਪਾਸੇ ਤੋਂ ਸਰਫਾ ਨਹੀਂ ਜਿਉਂਦਾ। ਉਹ ਬਚਨ ਨੇ ਕਹਿੰਦੇ ਨੇ 24,000 ਖਰਚ ਬੰਦੇ ਦਾ, ਆਮਦਨ ਮੂਲ ਥੀਵੇ। ਜਿਸ ਬੰਦੇ ਨੂੰ ਇੰਨਾ ਘਾਟਾ, ਬੰਦਾ ਕੈਸੇ ਜੀਵੇ। ਭਾਈ ਨੰਦ ਲਾਲ ਜੀ ਕਹਿੰਦੇ ਵੀ ਗੁਰਮੁਖਾ, ਕਈ ਵਾਰ ਘਾਟਾ ਪੈ ਜਾਂਦਾ ਤੇ ਬੰਦੇ ਨੂੰ ਅਟੈਕ ਹੋ ਜਾਂਦਾ, ਮੌਤ ਹੋ ਜਾਂਦੀ। ਭਾਈ ਉਹਨੂੰ ਘਾਟਾ ਪੈ ਗਿਆ ਤੇ ਉਹ ਬਰਦਾਸ਼ਤ ਨਹੀਂ ਕਰ ਸਕਿਆ। ਭਾਈ ਨੰਦ ਲਾਲ ਸਿੰਘ ਕਹਿੰਦੇ ਨੇ ਵੀ ਗੁਰਮੁਖਾ, ਮੈਂ ਹੈਰਾਨ ਹਾਂ, ਇੱਕ ਦਿਨ ਦੀ ਗੱਲ ਨਹੀਂ, ਦੋ ਦਿਨ ਦੀ ਗੱਲ ਨਹੀਂ, ਤੈਨੂੰ ਰੋਜ਼ਾਨਾ 24,000 ਦਾ ਖਰਚਾ ਪੈਂਦਾ ਤੇਰਾ ਘੜਦਾ, ਤੈਨੂੰ ਚਿੰਤਾ ਨਹੀਂ ਕਦੇ ਆਈ। ਗੁਰਮੁਖੋ, 8 ਪਹਿਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਕਹਿਣ ਮੁਤਾਬਕ ਸਾਡਾ 24,000 ਦਾ ਰੋਜ਼ਾਨਾ ਖਰਚਾ ਇੰਨਾ ਘੱਟਣਾ ਪੈਂਦਾ ਆਪਾਂ ਨੂੰ। ਜਦੋਂ ਅਸੀਂ ਵਿਦਾਤ ਪੜ੍ਹਦੇ ਹਾਂ, ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਮਹਾਂਪੁਰਸ਼ਾਂ ਨੇ ਵਿਦਾਂਤ ਪੜ੍ਹਾਇਆ। ਮੇਰਾ ਉਹਨਾਂ ਨਾਲ ਨਜ਼ਦੀਕੀ ਸੰਬੰਧ ਹੋਣ ਕਰਕੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਜਿਹੜਾ ਤੁਸੀਂ ਸਾਨੂੰ ਇਹ ਵਾਰ ਵਾਰ ਕਹਿੰਦੇ ਹੋ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ, ਇਹ ਕਿਉਂ ਕਹਿੰਦੇ ਹੋ? ਆਪਾਂ ਇਹ ਵੀ ਪੜ੍ਹਦੇ, ਇਹ ਕਾਮੰਗ ਨਰਕ ਬਸਰਾਮੰਗ ਬਹੁ ਜੋਨੀ ਭਰਮਾਵਣੇ, ਹੇ ਕਾਲ ਮੂਲ ਕ੍ਰੋਧਨ ਕਦਾਂਚ ਕਰਨਾ ਨਾ ਉਪਰਜ ਤੇ। ਇਹਨਾਂ ਦੋ ਚੀਜ਼ਾਂ ਨੂੰ ਬੁਰਾ ਕਿਉਂ ਲਿਖਿਆ ਬਾਣੀ 'ਚ? ਵਾਰ ਵਾਰ ਕਿਉਂ ਕਿਹਾ ਵੀ ਕਾਮ ਤੋਂ ਬਚ ਤੇ ਕ੍ਰੋਧ ਤੋਂ ਬਚ? ਇਹਦਾ ਜਵਾਬ ਗੁਰਮੁਖੋ ਇਹ ਜੇ ਨਿਮਰਤਾ ਸਾਹਿਤ ਸੁਣਨਾ, ਨਿਮਰਤਾ ਸਾਹਿਤ ਬੇਨਤੀ ਆਪ ਜੀ ਨੂੰ। ਮੈਂ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਪੜ੍ਹਦਾ ਹੈ। ਆਪਾਂ ਕਥਾ ਕਰਦੇ ਹਾਂ, ਤਕਰੀਬਨ ਮੇਰਾ ਸੁਭਾਅ ਵੀ ਮੈਂ ਇੱਕ ਅੱਧੀ ਪੌੜੀ ਭਾਈ ਗੁਰਦਾਸ ਦੀ ਪੜ੍ਹਾਂ, ਕਿਉਂਕਿ ਸਾਡੀ ਭਾਸ਼ਾ ਵਿੱਚ ਹੈ। ਉਹਨਾਂ ਨੇ ਇੱਕ ਪੰਕਤੀ ਲਿਖੀ, ਉਹ ਕਹਿੰਦੇ ਨੇ, ਹਉ ਤੇ ਸਘੋਲ ਕਮਾਇਆ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਕਿ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ ਜਿਹੜੇ ਖਾਂਦੇ ਵੀ ਘੱਟ ਤੇ ਸੌਂਦੇ ਵੀ ਘੱਟ ਨੇ, ਤੇ ਜਵਾਨੀ ਵਿੱਚ ਕਮਜ਼ੋਰ ਪੱਖ ਹੁੰਦਾ ਕਿ ਬੰਦੇ ਅੰਦਰ ਟਰਾਲਰੇਸ਼ਨ ਪਾਵਰ ਨਹੀਂ ਹੁੰਦੀ, ਜਰਨ ਸ਼ਕਤੀ ਨਹੀਂ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦਿਆਂ ਪੜ੍ਹਦਿਆਂ ਇਸ ਗੱਲ ਤੇ ਮੇਰਾ ਮਨ ਅੜਕ ਗਿਆ। ਹੈਰਾਨੀ ਦੀ ਗੱਲ, ਉਹ ਖਾਣਾ ਅਸੀਂ ਗੁਰੂ ਦਾ ਦਿੱਤਾ ਹੈ ਤੇ ਭਾਈ ਜੀ ਕਹਿੰਦੇ ਖਾ ਵੀ ਘੱਟ, ਤੇ ਜਿੰਨਾ ਚਿਰ ਆਰਾਮ ਨਾ ਕੀਤਾ ਉਹਨਾਂ ਚਿਰ ਸਰੀਰ ਚੱਲਦਾ ਨਹੀਂ। ਭਾਈ ਸਾਹਿਬ ਨੂੰ ਸਾਡੀ ਸੌਣ ਤੇ ਖਾਣ ਤੇ ਇਤਰਾਜ਼ ਕਿਉਂ ਹੈ? ਇਹ ਕੋਈ ਸਿਆਣੀ ਗੱਲ ਨਹੀਂ, ਮੇਰੀ ਘੱਟ ਬੁੱਧੀ ਹੋਣ ਕਰਕੇ ਮੇਰੇ ਮਨ ਨੇ ਸ਼ੰਕਾ ਕੀਤਾ। ਨਾਲ ਕਲਗੀਧਰ ਪਾਤਸ਼ਾਹ ਦੀ ਪਾਵਨ ਰਚਨਾ ਅਸੀਂ ਪੜ੍ਹਦੇ ਹਾਂ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ, ਉੱਥੇ ਪੰਕਤੀਆਂ ਦੀ ਅਲਪ ਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਇਹ ਕਲਗੀਧਰ ਪਾਤਸ਼ਾਹ ਦੀ ਪਾਵਨ ਬਚਨ ਨੇ। ਥੋੜਾ ਖਾ ਤੇ ਥੋੜੀ ਜਿਹੀ ਨੀਂਦ ਲੈ, ਇਹਨਾਂ ਦੋ ਪੰਕਤੀਆਂ ਦੇ ਗੁਰਮੁਖ। ਪਤਾ ਨਹੀਂ ਕਿੰਨੇ ਕੁ ਸਾਲ ਮੈਂ ਵਿਚਾਰ ਕਰਦਾ ਰਿਹਾ ਵੀ ਇਹ ਗੱਲ ਗੁਰਦੇਵ ਨੇ ਕਿਉਂ ਕਹੀ। ਪਹਿਲਾਂ ਭਾਈ ਗੁਰਦਾਸ ਦੀ ਪੰਕਤੀ ਤੇ ਮੈਂ ਬਹੁਤਾ ਘਬਰਾਇਆ ਲਿਆ, ਤੇ ਕਲਗੀਧਰ ਪਾਤਸ਼ਾਹਾਂ ਦੀ ਪੰਕਤੀ ਪੜਨ ਕਰਕੇ ਹੌਸਲਾ ਆਇਆ, ਪਰ ਗੱਲ ਬਣੀ ਨਾ। ਇਹਦਾ ਜਵਾਬ ਸਾਨੂੰ ਜਦੋਂ ਮਹਾਂਪੁਰਸ਼ਾਂ ਨੇ ਵਿਦਾਂਤ ਪੜਾਇਆ ਨਾ ਤੇ ਮਸਲਾ ਹੱਲ ਹੋ ਗਿਆ। ਉਹਨਾਂ ਨੇ ਪੰਕਤੀ ਪੜ੍ਹਾਈ ਸੀ ਬੈਸ ਤੇ 12, ਚਲ ਤੇ 18, ਸੋਬਤ ਚਾਲੇ 30, ਮੈਥਨ ਕਰਦੇ 64 ਚਲਸੇ, ਕਿਉਂ ਨਾ ਭਰੇ ਜਗਦੀਸ਼? ਇਹ ਆਪਾਂ ਨੂੰ ਕਿਸੇ ਨਾਲ ਰਾਏ ਕਰਨ ਦੀ ਲੋੜ ਨਹੀਂ, ਅਸੀਂ ਸਾਰੇ ਜਣੇ ਸਵੈ ਪੜਚੋਲ ਕਰ ਸਕਦੇ ਆਪਣੇ ਆਪ ਤੋਂ। ਉਹ ਪੰਕਤੀ ਦੇ ਅਰਥੇ ਨੇ, ਆਪਾਂ ਆਮ ਹਾਲਤ ਜਿਵੇਂ ਹੁਣ ਬੈਠਿਆ ਨੋਰਮਲ, ਤੇ ਸਾਡੇ ਸਵਾਸਾਂ ਦੀ ਗਿਣਤੀ 12 ਹੈ, ਘੜੀ ਲੈ ਕੇ ਨੋਟ ਕਰ ਲੈਣਾ, ਜਦੋਂ ਆਪਾਂ ਬਹਿੰਦੇ ਤੇ 12, ਤੇ ਜੇ ਆਪਾਂ ਸਧਾਰਨ ਹਾਲਤ ਵਿੱਚ ਤੁਰੀਏ ਤੇ ਉਹਨੇ ਟਾਈਮ ਸਾਡੇ 18 ਸਵਾਹ ਚੱਲਦੇ ਨੇ 18। ਮੰਨ ਲਿਆ ਜਾਏ ਵੀ ਇੱਕ ਮਿੰਟ ਵਿੱਚ ਆਪਣੇ 12 ਸਵਾਹ ਚੱਲਦੇ ਨੇ ਨਾ, ਜਦੋਂ ਆਪਾਂ ਤੁਰਦੇ ਤੇ 1.5 ਗੁਣਾ ਹੋ ਜਾਂਦੇ ਨੇ। ਜਦੋਂ ਸੌਂ ਜਾਂਦੇ ਹਾਂ ਉਦੋਂ ਆਪਣੇ ਤੋਂ ਗਿਣਤੀ ਨਹੀਂ ਹੋਣੀ, ਪਰ ਕਿਸੇ ਪਰਿਵਾਰ ਦੇ ਮੈਂਬਰ ਧੀ ਪੁੱਤ ਨੂੰ ਕਹਿ ਦਿਆ ਜੀ ਮੇਰੇ ਸਵਾਸਾਂ ਦੀ ਗਿਣਤੀ ਕਰੀ। ਗੁਰਮੁਖ ਉਹਨੇ ਟਾਈਮ ਸਾਡੇ ਸਵਾਸਾਂ ਦੀ ਗਿਣਤੀ 30 ਹੋ ਜਾਂਦੀ, 2.5 ਗੁਣਾ ਨੁਕਸਾਨ ਹੈ, 2.5 ਗੁਣਾ। ਜੇ ਆਪਾਂ ਬੈਠਿਆਂ 12 ਲੈਂਦੇ ਹਾਂ ਨਾ, ਤੇ ਸੁੱਤਿਆਂ ਸਾਡੇ ਸਵਾਸਾਂ ਦੀ ਗਿਣਤੀ 30 ਹੋ ਜਾਂਦੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੇਰੇ ਮਾਲਕ ਨੇ ਵਾਰ ਵਾਰ ਸਾਨੂੰ ਕਾਮ ਤੋਂ ਕ੍ਰੋਧ ਤੋੜਿਆ ਨਾ, ਉਹਦਾ ਕਾਰਨ ਕਿ ਜਦੋਂ ਸਾਡੇ ਅੰਦਰ ਬੁਰੇ ਸੰਸਕਾਰ ਆਉਂਦੇ ਤੇ ਕ੍ਰੋਧ ਆਉਂਦਾ, ਸਾਡੇ ਦਿਲ ਦੀ ਪਲਪੀਟੇਸ਼ਨ ਵੱਧ ਜਾਂਦੀ ਹੈ, ਧੜਕਣ ਵੱਧ ਜਾਂਦੀ ਹੈ। ਔਰ ਉਹਨਾਂ ਗ੍ਰੰਥਾਂ ਦੇ ਮੁਤਾਬਕ ਗੁਰਮੁਖੋ ਵੇਖ ਲਓ ਕਿੰਨਾ ਘਾਟਾ ਪਿਆ, ਵੀ ਜੇ ਆਪਾਂ ਬੈਠਿਆਂ 12 ਸਵਾਸ ਲੈਂਦੇ, ਜਦੋਂ ਆਪਾਂ ਕ੍ਰੋਧ ਵਿੱਚ ਹੁੰਦੇ ਹਾਂ ਤੇ ਸਾਡੇ ਅੰਦਰ ਬੁਰੇ ਸੰਸਕਾਰ ਹੁੰਦੇ ਨੇ ਨਾ, ਸਾਡੇ ਸਵਾਸਾਂ ਦੀ ਗਿਣਤੀ 64 ਹੋ ਜਾਂਦੀ, 64 5 ਗੁਣਾ ਤੋਂ ਵੀ ਜ਼ਿਆਦਾ, ਇੰਨਾ ਘਾਟਾ ਹੈ। ਇਸ ਕਰਕੇ ਜਿਵੇਂ ਕੱਚੇ ਘੜੇ ਦੇ ਵਿੱਚੋਂ ਪਾਣੀ ਸਿੰਮਦਾ ਹੈ ਨਾ, ਇਸ ਪ੍ਰਕਾਰ ਗੁਰਮੁਖੋ ਦਿਨ ਪ੍ਰਤੀ ਰਾਤ ਦਿਨ ਸਾਡੇ ਸਵਾਸ ਘੜਦੇ ਜਾਂਦੇ ਹਨ।
ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ,
ਭਾਈ ਇਹ ਤਨ ਕੀ ਇਹ ਵਡਿਆਈ, ਇਹ ਸਰੀਰ ਦੀ ਇਹ ਵਡਿਆਈ, ਜਿਹੜਾ ਤੂੰ ਵਡਿਆਈ ਕਰਦਾ ਨਾ ਵੀ ਮੈਂ ਬੜਾ ਸੋਹਣਾ। ਬਾਬਾ ਕਬੀਰ ਜੀ ਕਹਿੰਦੇ ਆ ਸਰੀਰ ਦੀ ਆ ਵਡਿਆਈ ਹੈ, ਇਸ ਕਰਕੇ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਹੇ ਭਰਾਵਾ ਕਿਹੜੀ ਗੱਲ ਤੇ ਫੁੱਲਿਆ ਫਿਰਦਾ ਮਾਣ ਕਰਦਾ ਹੈ।
ਜਬ ਦਸ ਮਾਸ ਉਰਦ ਮੁਖ ਰਹਿਤਾ,
ਆਪਣੇ ਮੂਲ ਨੂੰ ਚੇਤੇ ਕਰ, ਕਿਹੜਾ ਮੂਲ? ਜਦੋਂ ਆਪਾਂ ਮਾਂ ਦੇ ਗਰਭ ਚ ਪੁੱਠੇ ਲਮਕਦੇ ਸਾਂ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਨੇ ਸਿਰ ਤਲੇ ਪੈਰ ਉਪਰੇ, ਵਸੰਦੋ ਘੁਥੜੇ ਥਾਏ, ਨਾਨਕ ਸੋ ਕਿਉਂ ਧਣੀ ਵਸਾਰਿਓ, ਉਧਰੇ ਜਿਸ ਦੇ ਨਾਏ। ਭਾਵੇਂ ਆਪਾਂ ਗਰੀਬ ਹਾਂ, ਭਾਵੇਂ ਅਮੀਰ ਹਾਂ, ਭਾਵੇਂ ਕੋਈ ਭੈਣ ਹੈ, ਭਾਵੇਂ ਕੋਈ ਵੀਰ ਹੈ, ਭਾਵੇਂ ਕੋਈ ਹਿੰਦੂ ਤੇ ਭਾਵੇਂ ਮੁਸਲਮਾਨ, ਭਾਵੇਂ ਬੰਗਾਲੀ ਤੇ ਭਾਵੇਂ ਪੰਜਾਬੀ ਹਾਂ, ਆਪਾਂ ਮਾਂ ਦੇ ਗਰਭ 'ਚ ਪੁੱਠੇ ਲਮਕਦੇ ਰਹੇ, ਪੁੱਠੇ ਲਮਕਦੇ। ਬਾਬਾ ਕਬੀਰ ਜੀ ਕਹਿੰਦੇ ਉਹ ਭਲਿਆ ਇੱਕ ਦਿਨ ਦੀ ਗੱਲ ਨਹੀਂ, ਦੋ ਦਿਨ ਦੀ ਗੱਲ ਨਹੀਂ, ਦਸ ਮਹੀਨੇ ਤੂੰ ਮਾਂ ਦੇ ਗਰਭ 'ਚ ਪੁੱਠਾ ਲਮਕਦਾ ਰਿਹਾ ਹੈ। ਜਬ ਦਸ ਮਾਸ ਉਰਦ ਮੁੱਖ ਰਹਿ ਤਾਂ ਉਰਦ ਤੋਂ ਭਾਵ ਬੂਢਾ। ਸਾਡੀ ਮਾਂ ਨੇ ਜੋ ਕੁਝ ਖਾਣਾ ਨਾ, ਜਿਹੜਾ ਮਲ ਮੂਤਰ ਹੁੰਦਾ ਸੀ ਸਾਡੇ ਮੂੰਹ ਦੇ ਬਿਲਕੁਲ ਲਾਗੇ ਸੀ, ਬਿਲਕੁਲ ਲਾਗੇ। ਕੇਵਲ ਤੇ ਕੇਵਲ ਇੱਕ ਪਰਦਾ ਰੱਖਿਆ ਸੀ ਵੀ ਉਹ ਸਾਡੇ ਅੰਦਰ ਨਾ ਪੈ ਜਾਏ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਉਹ ਭਲਿਆ ਜਦੋਂ ਦਸ ਮਹੀਨੇ ਮਾਂ ਦੇ ਗਰਭ ਵਿੱਚ ਪੁੱਠਾ ਲਮਕਦਾ ਰਿਹਾ ਤੂੰ।
ਸੋ ਦਿਨ ਕੈਸੇ ਭੁੱਲਿਆ,
ਕਹਿੰਦੇ ਹੈਰਾਨੀ ਦੀ ਗੱਲ ਹੈ ਵੀ ਬੰਦਾ ਤੈਨੂੰ ਟਾਈਮ ਕਿ ਉਹ ਸਮਾਂ ਕਿਵੇਂ ਭੁੱਲ ਗਿਆ। ਸਾਡੇ 'ਚ ਸੁਭਾਅ ਹੈ ਜੇ ਆਪਾਂ ਕਦੇ ਗਰੀਬੀ ਦੇ ਚਾਰ ਦਿਨ ਕੱਢੇ ਹੋਣਾ ਤੇ ਸਾਡੇ ਕੋਲ ਚਾਰ ਪੈਸਿਆਂ ਤੇ ਗੁਰਮੁਖ ਆਪਾਂ ਮੋਢਿਆਂ ਦੇ ਉੱਪਰੋਂ ਥੁੱਕਦੇ ਹਾਂ, ਮੋਢਿਆਂ ਦੇ ਉੱਪਰੋਂ ਮਾੜੀ ਨੂੰ ਆਪਾਂ ਨਫ਼ਰਤ ਕਰਦੇ ਹਾਂ। ਆਪਣੀਆਂ ਕੋਠੀਆਂ ਪੱਕੀਆਂ ਹੋ ਗਈਆਂ ਨੇ, ਮੈਨੂੰ ਮੁਆਫ਼ੀ ਦੇਣੀ, ਕੋਠੀਆਂ ਦਾ ਪੱਕੀਆਂ ਹੋ ਗਈਆਂ ਨੇ ਤੇ ਅਸੀਂ ਪੱਥਰ ਵਾਕੂ, ਅਸੀਂ ਪੱਥਰ ਹੋ ਗਏ, ਕੋਠੀਆਂ ਵੀ ਪੱਥਰ ਤੇ ਅਸੀਂ ਵੀ ਪੱਥਰ। ਪਰ ਇੱਕ ਉਲਟਾ ਕੰਮ ਹੈ, ਸਾਡੀਆਂ ਕੋਠੀਆਂ ਦੇ ਅੰਦਰ ਚਿੱਟੀ ਕਲੀ ਫਿਰੀ ਹੈ ਪਰ ਸਾਡਾ ਦਿਲ ਕਾਲਾ ਹੈ। ਮਾਮਾ ਗਰੀਬ ਹੋਵੇ ਨਾ ਤੇ ਭੈਣ ਦੇ ਘਰ ਆਵੇ ਤੇ ਭਾਣਜੇ ਕਹਿੰਦੇ ਭੈਣ ਬੇਬੇ ਆ ਗਿਆ ਮਾਮਾ ਫੇਰ, ਤੇ ਜੇ ਕਿਤੇ ਪਿੰਡ ਚੋਂ ਚਾਰ ਪੈਸੇ ਵੱਧ ਹੋਣ ਤੇ ਭਾਵੇਂ ਦੂਜੀ ਪਤਾ ਕਹਿੰਦੇ ਮੇਰਾ ਮਾਮਾ ਆਉਂਦਾ ਹੈ। ਮੈਂ ਇੱਕ ਆਮ ਗੱਲ ਕਹਿੰਦਾ ਉਹਨੂੰ, ਮੇਰੀ ਗੱਲ ਤੇ ਹੱਸਣਾ ਨਾ, ਅਸੀਂ ਇੰਨੇ ਕਮਰਸ਼ੀਅਲ ਹੋ ਗਏ ਹਾਂ, ਇੰਨੇ ਆਰਥਿਕ ਹੋ ਗਏ ਹਾਂ ਭਈ ਗਰੀਬ ਭਰਾ ਨੂੰ, ਇਹ ਵੈਸੇ ਸਿੱਖ ਧਰਮ ਦੀ ਮਰਿਆਦਾ ਨਹੀਂ ਜਿਹੜੀ ਆਪਾਂ ਰੱਖੜੀ ਬੰਨਦੇ, ਮਰਿਆਦਾ ਨਹੀਂ ਆਪਾਂ ਕੋਲੋਂ ਬਣਾ ਲਈ, ਸਾਡਾ ਸੁਭਾਅ ਵੀ ਸਾਨੂੰ ਕੋਈ ਵੀ ਕੰਮ ਮਿਲੇ ਨਾ ਤੇ ਆਪਾਂ ਫੱਟ ਆਪਣੇ ਨੂੰ ਗ੍ਰਹਿਣ ਕਰ ਲੈਂਦੇ ਹਾਂ। ਜੇ ਕਿਤੇ ਵੀਰਵਾਰ ਚੌਲ ਬਣਦੇ ਤੇ ਆਪਾਂ ਉੱਥੇ ਵੀ ਹਾਜ਼ਰ, ਜੇ ਦੇਵੀ ਦਾ ਜਾਗਾ ਤੇ ਕਹਿੰਦੇ ਰਹਿ ਨਾ ਜੀ ਉੱਥੇ ਵੀ ਸਭ ਤੋਂ ਪਹਿਲਾਂ ਨੰਬਰ ਫੋਟੋ ਲਵਾਈ ਜਾਂਦੇ ਹਾਂ। ਪਰ ਮੇਰੀ ਬੇਨਤੀ ਸਵੀਕਾਰ ਕਰਨੀ, ਖਸਮ ਛੋੜ ਦੂਜੇ ਲੱਗੇ ਟੂਬੇ ਸੇ ਬਣ ਜਾ ਰਿਹਾ, ਸਾਡਾ ਖਸਮ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਹੈ। ਚਾਰ ਭੈਣਾਂ ਨੇ, ਗਰੀਬ ਭਰਾ ਹੈ, ਹੁਣ ਤਾਂ ਸਾਰਾ ਕੁਝ ਮਹਿੰਗਾ ਹੋਈ ਜਾਂਦਾ ਨਾ। ਅਸੀਂ ਬਚਪਨ 'ਚ ਵੇਖਿਆ ਉਦੋਂ ਬੀਬੀਆਂ ਡੱਬੇ ਲੈ ਕੇ ਨਹੀਂ ਸਿਉਂਦੀਆਂ ਹੁੰਦੀਆਂ, ਤਾਗਾ ਜਾਂ ਬੰਨ ਦੇਣਾ ਤੇ ਭਰਾ ਦੀ ਗੁਜਾਇਸ਼ ਪਾਣੀ, ਕਿਸੇ ਨੇ ਪੰਜ ਦੇ ਦੇਣੇ, ਕਿਸੇ ਦੋ ਦੇ ਦੇਣੇ। ਹੁਣ ਭੈਣ 150 ਦਾ ਡੱਬਾ ਲੈ ਕੇ ਆਈ ਹੈ ਤੇ ਭਰਾ ਵਿਚਾਰਾ ਗਰੀਬ ਹੈ, ਉਹਨੇ 100 ਦਿੱਤਾ ਤੇ ਕਹਿਣ ਲੱਗੀ ਔਂਤਰੇ ਦਾ ਸਿਆਪਾ ਕਰਕੇ ਆਏ, 150 ਦਿੱਤਾ ਤੇ 100 ਪਲ ਮੱਥੇ ਮਾਰਿਆ। ਕਾਹਦਾ ਪਿਆਰ ਹੈ, ਕਾਹਦਾ ਪ੍ਰੇਮ ਹੈ। ਮੈਂ ਆਪਣੀਆਂ ਸਤਿਕਾਰਯੋਗ ਭੈਣਾਂ ਬੀਬੀਆਂ ਨੂੰ ਬੇਨਤੀ ਕਰਾਂ, ਜੇ ਪਿਆਰ ਕਰਨਾ ਤੇ ਬੇਬੇ ਨਾਨਕੀ ਵਰਗਾ ਕਰੀਏ। ਬੇਬੇ ਨੇ ਚੇਤੇ ਕੀਤਾ ਬਾਬੇ ਨਾਨਕ ਨੂੰ, ਆਪਣੇ ਵੀਰ ਨੂੰ, ਮੇਰੇ ਗੁਰਦੇਵ ਮਦੀਨੇ ਤੇ ਕਹਿੰਦੇ ਬੇਬੇ ਨੇ ਚੇਤੇ ਕੀਤਾ ਮਰਦਾਨਿਆਂ ਚਲੀਏ, ਕੁੰਡਾ ਖੜਕਾਇਆ, ਬੇਬੇ ਜੀ ਨੇ ਬੂਹਾ ਖੋਲਿਆ। ਉਹ ਮੇਰਾ ਪਾਤਸ਼ਾਹ ਜਿਹਨੂੰ ਸੰਸਾਰ ਝੁਕਦਾ, ਉਸ ਬਾਬੇ ਨਾਨਕ ਨੇ ਆਪਣੀ ਭੈਣ ਬੇਬੇ ਨਾਨਕੀ ਦੇ ਪੈਰਾਂ ਤੇ ਹੱਥ ਰੱਖਣ ਦਾ ਯਤਨ ਕੀਤਾ। ਬੇਬੇ ਨਾਨਕੀ ਨੇ ਹੱਥ ਫੜ ਲਿਆ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਹੱਥ ਰੱਖੇ ਤੇ ਸਾਡਾ ਬਾਪੂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਬੇਬੇ ਮੈਂ ਤਾਂਹੀਓ ਤਾਂ ਤੇਰੇ ਕੋਲ ਨਹੀਂ ਆਉਂਦਾ, ਕਿਉਂ ਤੂੰ ਮੈਥੋਂ ਵੱਡੀ ਹੈ, ਤੂੰ ਮੈਨੂੰ ਖੜਾਇਆ। ਸਦਕੇ ਜਾਵਾਂ ਬਾਬੇ ਨਾਨਕ ਦੇ, ਬੇਬੇ ਨਾਨਕੀ ਦੇ। ਕਹਿੰਦੀ ਵੀਰਾ ਜੇ ਤੂੰ ਲੋਕਾਂ ਦੇ ਵੀਰਾਂ ਵਰਗਾ ਵੀਰ ਹੋਵੇ ਤੇ 100 ਵਾਰਾਂ ਪੈਰੀ ਹੱਥ ਲਵਾਵਾਂ, ਮੈਂ ਭਾਗਾਂ ਵਾਲੀ, ਮੇਰਾ ਭਰਾ ਕਰਤਾਰ ਹੈ, ਮੈਂ ਰੱਬ ਦੀ ਭੈਣ। ਮੇਰੇ ਇਹ ਸਾਖੀ ਸੁਣਾਉਣ ਦਾ ਮਕਸਦ ਕੇਵਲ ਤੇ ਕੇਵਲ ਇੰਨਾ, ਆਪਾਂ ਕਮਰਸ਼ੀਅਲ ਨਾ ਬਣੀਏ, ਆਪਾਂ ਮੈਕੀ ਸੋਚ ਵੱਲ ਨਾ ਬਣੀਏ, ਆਪਾਂ ਪ੍ਰੇਮ ਨੂੰ ਪਹਿਲ ਦਈਏ। ਪੱਪਾ ਪਦਾਰਥ, ਪੱਪਾ ਪਰਮਾਤਮਾ, ਪੱਪਾ ਪ੍ਰੇਮ, ਪੱਪਾ ਪੈਸਾ। ਸਾਨੂੰ ਪੱਪਾ ਪਰਮਾਤਮਾ ਤੇ ਪ੍ਰੇਮ ਭੁੱਲ ਗਿਆ, ਸਾਨੂੰ ਪਦਾਰਥ ਤੇ ਪੈਸਾ ਚੇਤੇ ਰਹਿ ਗਿਆ। ਕਿਤੇ ਸਾਡੇ ਤੇ ਗੁਰੂ ਕਿਰਪਾ ਕਰੇ। ਤੋ ਇਸ ਕਰਕੇ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਭਾਈ ਉਸ ਗੱਲ ਨੂੰ ਤੂੰ ਕਿਵੇਂ ਭੁੱਲ ਗਿਓ ਜਦੋਂ ਮਾਂ ਦੇ ਗਰਭ ਵਿੱਚ ਪੁੱਠਾ ਲਮਕਦਾ ਸੈਂ
ਰਹਾਉ,
ਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਜਿਉਂ ਮਦ ਮਾਖੀ ਤਿਉਂ ਸਠੋਰ ਰਸ,
ਜਿਹੜਾ ਸਠੋਰ ਰਸ ਹੈ ਨਾ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਮਿਲਾਪ ਹੈ, ਸੱਠ ਔਰ ਸੱਠ ਦਾ ਪਾਵਨ ਦਾ ਮੂਰਖ ਕਹਿੰਦੇ ਨੇ, ਇਹ ਮੂਰਖ ਮਨ ਵਾਲਾ ਮਨੁੱਖ, ਇਹਦੀ ਪੁਜੀਸ਼ਨ ਸ਼ਹਿਦ ਦੀ ਮੱਖੀ ਵਾਲੀ ਹੈ। ਜਿਉਂ ਮਦ ਮਾਖੀ, ਮਦ ਕਹਿੰਦੇ ਨੇ ਸ਼ਹਿਦ ਨੂੰ, ਮਾਖੀ ਤੋਂ ਪਾਪ ਮੱਖੀ, ਕਿਵੇਂ ਜਿਵੇਂ ਸ਼ਹਿਦ ਦੀ ਮੱਖੀ ਵੱਖ ਵੱਖ ਫੁੱਲਾਂ ਤੇ ਬੈਠ ਕਰਕੇ ਉਹਦੇ ਤੋਂ ਸ਼ਹਿਦ ਲਿਆਉਂਦੀ ਹੈ ਨਾ, ਇਸ ਪ੍ਰਕਾਰ ਜਿਹੜਾ ਮਨੁੱਖ ਘਟਿਆ ਸੋਚ ਵਾਲਾ ਇਹਨੇ ਕੀ ਕੀਤਾ,
ਜੋਰ ਜੋਰ ਤਨ ਕੀਆ,
ਇਹਨੇ ਕਹਿੰਦੇ ਮਾਇਆ ਇਕੱਠੀ ਕਰ ਲਈ ਜੋਰ ਤੋਂ ਭਾਵ ਜੋੜ ਜੋੜ ਕੇ ਗਿਣ ਗਿਣ ਕੇ ਵੀ ਇੰਨੇ ਲੈਣੇ ਤੇ ਇੰਨੇ ਦੇਣੇ ਹਨ। ਇਸ ਪ੍ਰਕਾਰ ਜੋੜ ਜੋੜ ਕੇ ਇਹਨੇ ਮਾਇਆ ਇਕੱਠੀ ਕਰ ਲਈ,
ਮਰਤੀ ਬਾਰ ਲੇਹੋ ਲੇਹੋ ਕਰੀਆ।
ਆਪਾਂ ਗੁਰਮੁਖੋ ਜਿੰਨੇ ਬੈਠੇ ਆਪਾਂ ਨੂੰ ਇਹ ਗੱਲ ਚੇਤੇ ਨਹੀਂ ਆਉਂਦੀ, ਪਰ ਹੋਣੀ ਸਾਰਿਆਂ ਨਾਲ ਜੇ ਕਈ ਗੱਲਾਂ ਤਾਂ ਹੁੰਦੀਆਂ ਵੀ ਕਿਸੇ ਵਿਆਹ ਕਰਾਇਆ ਤੇ ਕਿਸੇ ਨਾ ਕਰਾਇਆ, ਇਹ ਤਾਂ ਕੁਦਰਤੀ ਆਪਾਂ ਵੇਖਦੇ ਹਾਂ ਨਾ। ਲੇਕਿਨ ਜਿਹੜੀ ਆਪਾਂ ਪੰਕਤੀ ਸਰਵਣ ਕੀਤੀ, ਸਾਡੇ ਸਾਰਿਆਂ ਨਾਲ ਇਹ ਘਟਨਾ ਵਾਪਰਨੀ ਜੇ ਸਾਰਿਆਂ ਨਾਲ, ਕਿਹੜੀ ਫਿਰ ਪੜੋ,
ਭੂਤ ਮਰਤੀ ਬਾਰ ਲੇਹੋ ਲੇਹੋ ਕਰੀਐ।
ਉਧਰ ਤਾਂ ਨਿਕਲਦੀ ਹੈ ਜਾਨ ਤੇ ਬੱਚੇ ਕਹਿਣਗੇ ਪਿਤਾ ਜੀ ਕਿਹਦੇ ਤੋਂ ਲੈਣੇ ਨੇ, ਉਹਦੀ ਜਾਨ ਨੂੰ ਬਣੀ ਉਹਨੂੰ ਕੁੜਾਲਾਂ ਪੈਂਦੀਆਂ ਨੇ, ਤੇ ਕਾਕੇ ਕਹਿੰਦੇ ਨੇ ਪਿਤਾ ਜੀ ਦੱਸੋ ਵੀ ਕਿਹਦੇ ਤੋਂ ਲੈਣਾ ਦੇਣਾ। ਇੱਕ ਤਾਂ ਪਹਿਲਾ ਇਹਦਾ ਅਰਥ ਇਹ ਹੈ, ਤੇ ਦੂਜੀ ਜਦੋਂ ਮਰ ਗਿਆ ਨਾ ਉਦੋਂ ਸਾਰਿਆਂ ਨੇ ਕਹਿਣਾ ਟਾਈਮ ਨਾਲ ਲੈ ਚੱਲੋ। ਮੈਂ ਇੱਥੇ ਇੱਕ ਸ਼ਹਿਰ ਵਿੱਚ ਮੌਤ ਵੇਖੀ, ਮੇਰੇ ਮਨ ਨੂੰ ਬੜਾ ਗਹਿੜਾ ਸਦਮਾ ਹੋਇਆ। 9-10 ਵਜੇ ਪ੍ਰਾਣੀ ਉਹਨੇ ਚੜ੍ਹਾਈ ਕੀਤੀ, ਸਾਰੇ ਇਕੱਠੇ ਹੋ ਗਏ। ਇੱਕ ਚੌਧਰੀ ਚੌਧਰੀ ਹਰ ਥਾਂ ਤੇ ਹੁੰਦੇ ਨੇ, ਕਿਤੇ ਵੀ ਜਾਓ ਇੱਕ ਦਾ ਤੁਹਾਨੂੰ ਚੌਧਰੀ ਲਾਜ਼ਮੀ ਮਿਲੇਗਾ। ਉਹ ਡੀਗ ਰਿਹਾ ਸੀ, ਮੈਨੂੰ ਡੀਗ ਲਓ ਮੈਨੂੰ ਡੀਗ ਲਓ, ਤੇ ਜਦੋਂ ਆਇਆ ਨਾ ਤੇ ਆਪਾਂ ਆਮ ਕਰਕੇ ਪ੍ਰਾਣੀ ਨੂੰ ਬਾਹਰ ਕੱਢ ਕੇ ਇਸ਼ਨਾਨ ਕਰਾਉਂਦੇ ਹਾਂ, ਉਹਨੇ ਜਿੱਥੇ ਸਰੀਰ ਛੱਡਿਆ ਸੀ ਗੁਰਮੁਖੋ ਉੱਥੇ ਕੱਪੜੇ ਪਾੜ ਕੇ ਤੇ ਪਾਣੀ ਦੀ ਬਾਲਟੀ ਡੋਲ ਕੇ ਨਾ ਕਹਿੰਦਾ ਟਾਈਮ ਨਾਲ ਲੈ ਚੱਲੋ, ਮੁੜ ਕੇ ਜਾਣਾ ਵੀ ਹੈ। ਮੇਰੇ ਵਹਿੰਦਿਆਂ ਵੱਧ ਤੋਂ ਵੱਧ 15 ਮਿੰਟ ਲੱਗੇ ਹੋਣਗੇ, ਤੇ ਗੁਰਮੁਖੜਾ ਘਰ ਦਾ ਮਾਲਕ ਸੀ, ਉਹਨੂੰ ਧੂ ਕੇ ਬਾਹਰ ਕੱਢ ਦਿੱਤਾ। ਇਹ ਕੋਈ ਨੁਕਤਾ ਚੀਨੀ ਵਾਲੀ ਗੱਲ ਨਹੀਂ, ਇਹ ਸਾਡੇ ਸਾਰਿਆਂ ਨਾਲ ਵਾਪਰਨੀ ਹੈ। ਬਾਬਾ ਕਬੀਰ ਜੀ ਕਹਿੰਦੇ ਜਦੋਂ ਇਹ ਬੰਦੇ ਦੇ ਪ੍ਰਾਣ ਨਿਕਲ ਗਏ ਨਾ ਉਦੋਂ ਕਹਿਣਾ ਲੈ ਚੱਲੋ ਲੈ ਚੱਲੋ। ਮੈਂ ਇੱਥੋਂ ਤੱਕ ਵੇਖਿਆ ਹੈ ਵੀ ਜੇ ਕੋਈ ਪ੍ਰਾਣੀ 6 ਵਜੇ ਚੜ੍ਹਾਈ ਕਰੇ ਨਾ ਸ਼ਾਮ ਨੂੰ ਤੇ ਕਹਿਣਗੇ ਬੜਾ ਕੁਰਕੇ ਮੌਕੇ ਤੇ ਮਰਿਆ। ਇਹ ਵੇਖਿਆ ਜੀ ਮੈਂ ਕਈ ਵਾਰ, ਤੁਸੀਂ ਵੇਖਿਆ ਹੋਵੇਗਾ, 6 ਵਜੇ ਮਰੇ ਨਾ ਤੇ ਕਹਿਣਗੇ ਬੜੇ ਬਟਾਈਮੇ ਟਾਈਮ ਤੇ ਮਰਿਆ। ਇਹਦਾ ਪਾਵਸੀ 12 ਵਜੇ ਮਰਦਾ ਤੇ ਕੰਮ ਨਿਬੜ ਜਾਂਦਾ, ਫਿਰ ਰਾਤ ਨੂੰ ਕਮਰਾ ਵਿਹਲਾ ਹੋ ਜਾਂਦਾ। ਜਿਹਨੇ ਇੰਨਾ ਕੁਝ ਕੀਤਾ ਨਾ, ਹੱਸਣ ਵਾਲੀ ਬਾਤ ਨਹੀਂ, ਚਿੱਥਣ ਵਾਲੀ ਬਾਤ ਹੈ, ਚਿੱਥਣ ਵਾਲੀ। ਹੁਣ 6 ਵਜੇ ਮਰਨਾ ਕਿ 12 ਵਜੇ ਮਰਨਾ, ਸਾਡੇ ਵਾਸ ਦੀ ਬਾਤ ਥੋੜ੍ਹੀ ਹੈ। ਜਿਹੜੇ ਇਉਂ ਕਹਿੰਦੇ ਨਾ ਬੜੇ ਮੌਕੇ ਤੇ ਮਰਿਆ, ਮੇਰੀ ਸੁਝਾਅ ਉਹਨਾਂ ਨੂੰ ਵੀ ਗੁਰਮੁਖੋ ਤੁਸੀਂ 12 ਵਜੇ ਮਰਿਆ ਜੇ ਤਾਂ ਕਿ ਤੁਹਾਨੂੰ ਟਾਈਮ ਨਾਲ ਲੈ ਜਾਣ। ਇਹ ਸਾਡੇ ਵੱਸ ਦੀ ਬਾਤ ਨਹੀਂ, ਪਤਾ ਨਹੀਂ ਕਿੰਨੇ ਆਉਣੇ ਨੇ ਤੇ ਕਦੋਂ ਜਾਣਾ। ਸਾਡੀ ਮਾਂ ਗੰਗਾ ਜੀ ਦੇ ਨਾਲ ਗੁਰੂ ਪੰਚਮ ਪਾਤਸ਼ਾਹ ਨੇ ਵਿਚਾਰਾਂ ਕਰਦੇ ਇੱਕ ਬਾਣੀ ਚਾਰੀ। ਮੇਰੀਆਂ ਭੈਣਾਂ ਧੀਆਂ ਬੇਟੀਆਂ ਨੇ, ਜਦੋਂ ਤਰਨ ਤਾਰਨ ਸਾਹਿਬ ਨਗਰ ਦੀਆਂ ਬੀਬੀਆਂ ਗਈਆਂ ਨਾ, ਤੇ ਸਾਡੇ ਪੂਜਣਯੋਗ ਮਾਤਾ ਗੰਗਾ ਜੀ ਨਾਲ ਵੀ ਗਏ। ਜਦੋਂ ਮੁੜ ਕੇ ਆਏ सतगुरु पंचम पातशाह माता गंगा जी ने बेनती की थी, स्वामी जी मैं थोड़ी अरदंगी हाँ, तो नगर दिया बीबिया के गहने बड़े बन सुने सन, को मैनू भी टूम लै दो, ये कोई बुरी बात नहीं की माता गंगा जी ने। धन गुरु अर्जन देव सच्चे पातशाह नमस्कार, से माता गंगा भी नमस्कार, क्योंकि माता गंगा जी मेरे सतगुरु पातशाह के महल ने, धन गुरु अर्जन सच्चे पातशाह के पूजन योग माता जी हैं। ये माता गंगा है जिहड़ी कई मील नंगे चरनी चल के ते बाबा बुढ़ा जी के कोलों अरदास कराउण गई है। असी हरिमंदर साहब दीआं परिक्रमा करदे जराबां लाउण नूं तैयार नहीं। माता गंगा जी को आम हस्ती नहीं, मेरी पीढ़ दे माल गुरु अर्जन सच्चे पातशाह दी अम्मा है, ते संसार दी चादर गुरु तेग बहादुर पातशाह दी दादी है। अरदास कराउण लई गए ते नंगे चरनी सिख्या लई उहनां कोलों, गुरु पंचम पातशाह कहण लगे गंगा जी मैं तुहानूं इहो जिहा गहना कढ़ा के देंगा जिहड़ा परलोक तक नाल जावे। और उस मौके उस बाणी दी पंक्ति कि ढुकवीं बेनती करा, गुरदेव कहिंदे नान काले सब दिव सास नै बढ़न घटन तिल सार। गंगा जी ये जिन्ने भी जीव ने इन्हां दे सवास गिणे होए ने, ना ये घटने ने ते ना ये वधने हन।
भूत रहन क्यों दिया,
गुरमुख हो घर का मालक हुंदा। हुण जिथे को साडा भरा भाई पिता चाचा सौंदा रहा ते कदे ना कदे चेता आ ही जांदा ना, मेरा पिता इत्थे बहिंदा हुंदा सी, ये मेरे भरा का मंजा है, मेरे चाचा जी इत्थे ढोल आके बहिंदे हुंदे सन। आखिर साडा रिश्ता है, कोई याद करना पाप थोड़ा है। पर असी कहने मैनू पिता का बखाली बखाली पी, मैनू जापदा उहदी गति नहीं हुई, भूत बन गया। ते जदों पिया हुंदा ना कहिंदे टाइम नाल सत्कार करो, इनू भूत नू कादे लई रखिया है।
देहुरी लो बरी नार संग पई,
अगे गुरमुख आ गया साडा रिश्ता। जदों आनंद कारज हुंदा ना ते गुरु के रागी सिंह एक शब्द पढ़दे हुंदे ने, सभे साग कूड़ावे डिठे तो पल्ले तैड़े लागी, भी बाकी दे रिश्ते जिहड़े झूठे ने इस करके तेरा पल्ला फड़िया, भी शायद तू सच्चा होवे, शायद सच्चा नहीं पर शायद समझदे आ। वो जिहड़ी बीबी साडी धर्म पत्नी साड़ी मां ते पत्नी का तकरार हुंदा ते आपां मां का पक्ष नहीं लैंदे, घरवाली का रहिंदे घरवाली का, भी भाई साहब जी हुण मां दे मगर लग के अपना घर जाल लीए, पाव घरवाली दे मगर लग के ते मां की इज्जत कर भावें ना कर, पर घरवाली की लाजमी कर। मैं नहीं कह रहा भी करनी नहीं चाहिए, करनी चाहिए है। वो घरवाली धर्म पत्नी जिहड़ी सारियां तो लागे सी ना, ये वख वख इलाकियां दा राज लवाज है, जो ग्रंथां च लिखिया उहदे मुताबक पूर्व दे इलाके दीआं जिहड़ियां बीबियां ने ना, वो मेन दरवाजे तक अपने पति दे शरीर नाल जांदियां नाल जांदियां ने। जिहड़ा घर दा दरवाजा हुंदा ना घर दा, घरवाली घर के दरवाजे तक नाल जांदी है।
आगे सजन सुहेला,
गुरमुख अगे जेडे दोस्त मित्र ने कहिंदे मैं मोढ़ा देना, मेरा बड़ा मित्र हुंदा सी मड़ियां तो लै करके जिन्हां नाल विशेष प्रेम सी ना, वो गए अगे निरना करनगे।
मर कट लो सब लोग कुटंब,
होर वेख लो मरकट तो पा मड़ियां शमशान भूमि लो तक मड़िया तक सब लोग कटंब भयो, लोग कटंब तो भाव रिश्तेदार साग संबंधी दोस्त मित्र।
आगे हंस अकेला,
और कहते गुरमुख अगे जीव जिहड़ा ना वह कला जाएगा। एक निम्रता सहित बेनती करा, आप सारे गृहस्थी हाँ, अपना फर्ज है बच्चों की पालना करना, भी धर्म का एक हिस्सा है। लेकिन बच्चों लिए गुरमुख अपना प्रलोक ना बिगाड़िए आप ये नहीं बच्चों जन्म दिता तो उन्होंने सांभ संभाल करनी साडा फर्ज है पर याद रखिया जे जिदन संस्कार होना ना जेड़े पुत्र वास्ते असी अरदासां कीतियां गुरमुखो उन्हें चौं पासी अग ला के गेड़ा कढ़ना भी बापू उठना बह किते जदों अग लाउंदे ने ना सिर वाले पासे तो ते कहणगे काका हवा बड़ी तेज चलदी थोड़ा जिहा तेज चल तेज ते सुक्का बालन हुंदा एकदम दौड़ ला के ते सिर वाले पासे ते आण के बालन सुट दिंदा भी बापू हुण जिन्ना मर्जी जोर ला ला चौं पासी अग ला दित्ती हुण तूं उठिया नहीं जाणा तेथों भज्जिया नहीं जाणा इस करके जिहड़ा पुत सी उहने सानू लांबू ला दिता घर वाली दरवाजे तक गई जिहड़े रिश्तेदार सन मैनू नहीं सी पता एक बार लुधियाणे मौत होई ते मैं भी गया नाल उहनां दे एक बजुर्ग मैनू कहण लगा भी पुत्रा इत्थों तीला लैके तोड़ दे मैनू जानकारी नहीं सी मैं कहा भी अंकल जी किवें उह कहिंदा इहदा मतलब हुंदा भी तीला तोड़ के भी तेरा साडा नाता खत्म ये लुधियाने मड़ियां की गल जी मैनू समझ नहीं सी उस मैं कदे पहला कदे गया नहीं सा इस प्रकार जिहड़ा खाक संबंधी जिन्हां नाल विशेष रिश्ता ना उदों गुरमुख आपां तीला तोड़ के तेरा राह आओ ते साडा आ कहिंदे ने भी जिहड़ी जीव आत्मा ना हंस तों पाप पौर ये कल्ला जावेगा
कहत कबीर सुनो रे प्राणी
इस करके बाबा कबीर जी कहिंदे हे प्राणा धारी जीव मैं तेनूं कह रहा ते सुनना कर किवें निरना करनगे
परे काल ग्रस कुआ
गुरमुखा मौत रूपी खूज तेनूं डिगना ही पैना है जदों काल ने फड़ लिया ना काल ग्रस्तों भाव जदों काल ने तेरी मौत ने ग्राही भर ली बुरकी बना ली उदों मौत दे खूहे च तेनू डिगना ही पएगा
झूठी माया आप बंधाया
झूठी माया ना ए आप ही इकट्ठी कीती ते गुरमुखो आप ही इहदे च फस गया इहदे च उलझ गया जिवें आपां भगतां दा शब्द पढ़दे हां अंत काल जो लक्ष्मी सिमरे ऐसी चिंता मैं जे मरे सर्प जोन वल वल उतरे अंधे मौके दे पैसों वाले पासे ख्याल रह गया ना ते बाबा तलोचन दी कहिंदे गुरमुखा सप दी जोन पएगा इस तरह कहिंदे हन झूठी माया आप बंधाया जिहड़ी झूठी माया इहदे विच जीव ने अपने आप नूं बन लिया किस तरह
ज्यों नलनी भ्रम सूआ
एक दृष्टांत दिता है अलंकार दे रूप विच जिहड़े पुराने तोते फड़दे हन तोते उन्हां गुरमुखों दे निक्के निक्के तीले गड्ढणे जिवें पौणी हुंदी है खूह दी और उन्हां तो तीलियां दे दरमियान एक तीला पाउंदे ते उपर हुंदी सी नलकी उस नलकी दे थले निक्की जी चपणी चों ना पानी पा देना जां कोई वस्तु पा देनी जदों तोता उहदे उत्ते आण के बैठदा सी ते इक जम जिहड़ी नलकी घुम जांदी तोता थले लमक जांदा उह नलकी नूं तां नहीं छड्दा भी किते मैं पानी च डुब ना जावां ਉਹਦੇ ਚਿਰ ਨੂੰ ਮਾਲਕ ਨੇ ਆ ਕੇ ਫੜ ਲੈਣਾ ਉਹਨੇ ਕੈਦ ਹੋ ਜਾਣਾ ਇਸੇ ਪ੍ਰਕਾਰ ਗੁਰਮੁਖੜਾ ਸਾਨੂੰ ਪਰਿਵਾਰ ਦਾ ਮੋਹ ਹੈ ਨਾ ਉਸ ਨਲਕੀ ਵਰਗਾ ਹੈ ਤੇ ਆਪਾਂ ਇਹਨੂੰ ਛੱਡ ਕੇ ਰਾਜੀ ਨਹੀਂ ਇਹ ਹੁਕਮਨਾਮੇ ਦੀ ਸੂਖਮ ਵਿਚਾਰ ਹੈ ਹੁਣ ਇੱਥੋਂ ਦੀ ਮਰਿਆਦਾ ਮੁਤਾਬਕ ਲੜੀ ਵਾਰ ਇੱਕ ਸ਼ਬਦ ਦੀ ਆਪਾਂ ਵਿਚਾਰ ਜਿਹੜੀ ਉਹ ਸਰਵਣ ਕਰੀਏ ਜੀ
ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ
ਜਿੱਥੇ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦਾ ਨਿਵਾਸ ਹੈ ਨਾ ਉਹ ਬੈਕੁੰਠ ਨਗਰ ਹੈ ਬੈਕੁੰਠ ਨਗਰ ਦੇ ਮੈਂ ਦੋ ਅਰਥ ਪੜ੍ਹੇ ਨੇ ਸੁਣੇ ਨੇ ਇੱਕ ਤਾਂ ਵੈਦ ਅਰਥ ਹੁੰਦਾ ਦਵੈਤ ਜਿੱਥੇ ਸੰਤ ਨੇ ਨਾ ਉੱਥੇ ਦਵੈਤ ਨਹੀਂ एक तो यदा अर्थ यह मैं पढ़िया दूजा बै नाम है दुख का कुंड का भावे नाश हो जाना जिथे रब के प्यार का निवास है ना ਉੱਥੇ ਕਹਿੰਦੇ ਕਿਸੇ ਪ੍ਰਕਾਰ ਦਾ ਦੁੱਖ ਹੈ ਹੀ ਨਹੀਂ।
ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ।
ਉਹਦਾ ਕਾਰਨ ਕੀ ਹੈ? ਜਿਹੜੇ ਪਰਿਪੂਰਨ ਪ੍ਰਮਾਤਮਾ ਦੇ ਚਰਨ ਕਮਲ ਨੇ ਨਾ, ਪ੍ਰਮਾਤਮਾ ਦਾ ਨਾਮ ਹੈ, ਉਹ ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਦੇ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਵਿੱਚ ਵਸਦਾ ਹੈ।
ਸੁਣ ਮਨ ਤਨ ਤੁਝ ਸੁਖ ਦਿਖ ਲਾਵੋ।
ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਝ ਕਹਿੰਦੇ, ਗੁਰਮੁਖਾ ਆਪਾਂ ਉਹਨੇ ਤਾਂ ਨਾ ਆਪਾਂ ਸੁਣਦੇ ਨਹੀਂ। ਇਹ ਬੜੀ ਬਕੀਮਤੀ ਪੰਕਤੀ ਹੈ, ਸਾਰੀ ਬਾਣੀ ਹੈ ਬਕੀਮਤੀ। ਸਾਡਾ ਸੁਭਾਅ ਬਣਿਆ, ਫਲਾਨੇ ਦੀ ਪੱਗ ਬੱਧੀ ਸੀ, ਉੱਪਰੋਂ ਸਿਰ ਨੰਗਾ ਹੁੰਦਾ ਸੀ। ਫਲਾਨਾ ਗੁਰਦੁਆਰਾ ਆਇਆ, ਉਹਨੂੰ ਬੁੱਕਣ ਮਾਰਨ ਦੀ ਇਜਾਜ਼ ਨਹੀਂ। ਉਹ ਭਲੇ ਹੋ, ਮੈਂ ਬੇਨਤੀ ਕਰਾਂ ਰੱਬ ਦਾ ਵਾਸਤਾ, ਜੇ ਲੋਕਾਂ ਨੂੰ ਨਾ ਵੇਖੀਏ ਕਿਤੇ ਆਪਣੇ ਆਪ ਨੂੰ ਵੇਖੀਏ, ਆਪਣੇ ਆਪ ਨੂੰ ਵੇਖੀਏ। ਮੈਂ ਇੱਕ ਸ਼ੇਰ ਪੜ੍ਹਿਆ, ਕਿਸੇ ਕੋ ਐਸ਼ ਮੈਂ ਖੁਦਾ ਯਾਦ ਨਾ ਰਾਹ, ਕਿਸੇ ਕੋ ਤੈਸ਼ ਮੈਂ ਖੁਦਾ ਯਾਦ ਨਾ ਰਾਹ, ਹਜ਼ਾਰੋਂ ਕੇ ਮੁਕਦਮੇ ਦਾਖਲ ਕਰ ਦੀਏ ਦੁਨੀਆ ਕੀ ਕਚਹਿਰੀ ਮੈਂ, ਪਰ ਨਾ ਦੇਖਾ ਆਪਣੀ ਯੂੰ ਕੋ, ਨਾ ਦੇਖਾ ਆਪਣੇ ਆਪ ਕੋ। ਇਹਦੇ ਅਰਥ ਇਹ ਨੇ, ਕਿਸੇ ਨੇ ਐਸ਼ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ, ਕਿਸੇ ਨੇ ਗੁੱਸੇ ਵਿੱਚ ਜ਼ਿੰਦਗੀ ਬਰਬਾਦ ਕਰ ਦਿੱਤੀ। ਆਪਾਂ ਲੋਕਾਂ 'ਤੇ ਤੋਹਮਤਾਂ ਲਾਈਆਂ ਕਿ ਫਲਾਨਾ ਆ ਕਰਦਾ, ਫਲਾਨਾ ਆ ਕਰਦਾ, ਹਜ਼ਾਰਾਂ ਦੇ ਫੈਸਲੇ, ਹਜ਼ਾਰਾਂ ਦੁਨੀਆ ਦੀ ਕਚਹਿਰੀ 'ਚ ਆਪਾਂ ਮੁਕੱਦਮੇ ਦਰਜ ਕਰ ਦਿੱਤੇ, ਪਰ ਅਸੀਂ ਆਪਣੇ ਆਪ ਨੂੰ ਵੇਖਿਆ ਨਹੀਂ ਕਿ ਅਸੀਂ ਕੀ ਹਾਂ, ਅਸੀਂ ਕੀ ਕਰਤੂਤ ਕਰਦੇ ਹਾਂ। ਆਪਣੀ ਸਵੈ ਪੜਚੋਲ ਕਰੀਏ। ਇੱਥੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਸੁਣ ਮਨ ਤਨ ਤੁਰ ਸੁਖ ਦਿਖਲਾਵੋ। ਗੁਰੂ ਕੇ ਸਿਖਾ ਮਨ ਕਰਕੇ ਤਨ ਕਰਕੇ ਪਰਮਾਤਮਾ ਦਾ ਨਾਮ ਸੁਣ, ਮੈਂ ਤੈਨੂੰ ਪਰਮ ਸੁਖ ਵਿਖਾਉਣਾ ਕਰਾਂ।
ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ।
ਆਪਾਂ ਕਹਿੰਦੇ ਫਲਾਨੇ ਥਾਂ ਤੇ ਚੱਲਦੇ, ਉੱਥੇ ਲੰਗਰ ਚ ਮਾਲ ਪੂੜੇ ਬਣੇ, ਉੱਥੇ ਕਹਿੰਦੇ ਜਲੇਬੀਆਂ ਨਿਕਲਣੀਆਂ ਨੇ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਕਿਤੇ ਆ, ਮੈਂ ਤੈਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਛਕਾਉਣਾ ਕਰਾਂ। ਬਿੰਜਣ ਤੋਂ ਭਾਵਨ ਦਾ ਮਿੱਠੇ ਭੋਜਨ। ਆਪਾਂ ਗੁਰਮੁਖ ਕਦੇ ਉਹ ਭੋਜਨ ਦੇ ਬਾਰੇ ਸੋਚਿਆ ਹੀ ਨਹੀਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਕਿਤੇ ਆਹ ਖੁਰਾਕ ਖਾਈ, ਕਿਤੇ ਆਹ ਭੋਜਨ ਖਾਈਏ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ। ਇਹ ਖੁਰਾਕ ਖਾਵੇਗਾ ਨਾ ਗੁਰਮੁਖਾ, ਕਲਿਆਣ ਹੋ ਜਾਏਗੀ। ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਗੁਰਮੁਖਾ ਆ ਤੈਨੂੰ ਅਨੇਕਾਂ ਤਰ੍ਹਾਂ ਦੇ ਜਿਹੜੇ ਮਿਸ਼ਟਾਨ ਭੋਜਨ ਨੇ ਛਕਾਉਣਾ ਕਰਾਂ।
ਰਹਾਉ
ਦੇ ਕਰਕੇ ਕਿਰਪਾ ਕਰਦੇ ਹਨ।
ਅੰਮ੍ਰਿਤ ਨਾਮ ਪੁੰਚ ਮਨ ਮਾਹੀ।
ਅਸੀਂ ਕਿਹੜੇ ਘੱਟ ਸੀ ਪੁੱਛਿਆ ਵੀ ਪਾਤਸ਼ਾਹ ਜਲੇਬੀਆਂ ਦੀ ਗੱਲ ਕਰਦੇ ਹੋ ਜਾਂ ਉੱਥੇ ਮਾਲ ਪੂੜੇ ਵਰਤਣਗੇ? ਹਜ਼ੂਰ ਕਹਿੰਦੇ, ਬੱਚਿਆ ਇਹਨਾਂ ਦੁਨਿਆਵੀ ਪਦਾਰਥਾਂ ਵਾਲੇ ਪਾਸੇ ਤੋਂ ਆਪਣੀ ਸੋਚ ਨੂੰ ਉੱਚੀਆਂ ਕਰ। ਅੰਮ੍ਰਿਤ ਨਾਮ ਪੁੰਚ ਮਨ ਮਾਹੀ। ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਨਾ, ਉਹਨੂੰ ਮਨ ਦੇ ਦੁਆਰਾ ਗ੍ਰਹਿਣ ਕਰਨਾ ਕਰ।
ਅਚਰਜ ਸਾਧ ਤਾਕੇ ਵਰਨੇ ਨਾ ਜਾਹੀ।
ਬਹੁਤ ਵਧੀਆ ਸੀ, ਬੜਾ ਮਿੱਠਾ ਸੀ, ਬੜਾ ਕੁਝ ਪਾਇਆ ਸੀ ਉਹਦੇ ਸੌਗੀ ਵਗੈਰਾ। ਹਜ਼ੂਰ ਕਹਿੰਦੇ, ਗੁਰਮੁਖਾ ਜਿਹੜਾ ਇਹ ਭੋਜਨ ਹੈ ਨਾ, ਇਹਦਾ ਸਵਾਦ ਇਹੋ ਜਿਹਾ ਅਚਰ ਤੋਂ ਭਾਵ ਹੈਰਾਨ ਕਰਨ ਵਾਲਾ ਹੈ। ਤੇ ਜੇ ਆਪਾਂ ਸਵਾਦ ਨੂੰ ਵਰਣਨ ਕਰਨਾ ਚਾਹੀਦੇ, ਹਜ਼ੂਰ ਕਹਿੰਦੇ ਕਿਹਾ ਨਹੀਂ ਜਾਣਾ। ਕਬੀਰ, ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਵੇਂ ਗੁੰਗੇ ਨੂੰ ਗੁੜ ਖਵਾਈਏ ਤੇ ਪੁੱਛੀਏ ਭਾਈ ਕਣਕ ਕਿਵੇਂ ਹੈ, ਵਿਚਾਰਾ ਮੋਢੇ ਹਿਲਾਈ ਜਾਂਦਾ, ਹੱਸੀ ਜਾਂਦਾ, ਪਰ ਬਿਆਨ ਨਹੀਂ ਕੀਤਾ ਜਾਂਦਾ। ਇਸੇ ਪ੍ਰਕਾਰ ਗੁਰਮੁਖੋ ਜਿਹੜਾ ਨਾਮ ਦਾ ਭੋਜਨ ਹੈ ਨਾ, ਇਹਨੂੰ ਇਹਨਾਂ ਅੱਖਰਾਂ ਦੇ ਨਾਲ, ਇਹ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ।
ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ।
ਇਹ ਆਪਾਂ ਕਹਿੰਦੇ ਵੀ ਰੋਟੀ ਪਾਣੀ ਖਾਧਾ ਤੇ ਭਾਰਾ ਸੀ, ਹੁਣ ਭੁੱਖ ਨਹੀਂ ਲੱਗਦੀ। ਇਸੇ ਤਰ੍ਹਾਂ ਜਿਨ੍ਹਾਂ ਨੇ ਇਹ ਨਾਮ ਰੂਪੀ ਭੋਜਨ ਨੂੰ ਛਕ ਲਿਆ ਨਾ, ਮੁੜ ਕੇ ਗੁਰਮੁਖੋ ਉਹਨਾਂ ਦੇ ਅੰਦਰੋਂ ਲੋਭ ਵੀ ਮਰ ਗਿਆ, ਜਿਹੜੀ ਤ੍ਰਿਸ਼ਨਾ ਇਹ ਵੀ ਬੁਝ ਗਈ, ਇਹ ਸਾਰੇ ਥੱਕ ਗਏ ਰਹਿ ਗਏ।
ਪਾਰ ਬ੍ਰਹਮ ਕੀ ਸਰਣ ਜਨਤਾ ਕੀ,
ਇਹਨਾਂ ਦੀ ਅਵਸਥਾ ਜਿਨ੍ਹਾਂ ਨੇ ਪਾਰਾ ਵਾਰ ਤੋਂ ਰਹਿਤ ਪ੍ਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ ਹੈ, ਜਿਹੜੇ ਦਾਸ ਨੇ ਉਹਨਾਂ ਨੇ ਪਾਰ ਬ੍ਰਹਮ ਪ੍ਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ।
ਜਨਮ ਜਨਮ ਕੇ ਭੈ ਮੋਹ ਨਿਵਾਰੇ,
ਇਸ ਸੰਗਤ ਦੀ ਬਦੌਲਤ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਦੀ ਬਦੌਲਤ, ਵਾਹਿਗੁਰੂ ਦਾ ਨਾਮ ਸੁਣਨ ਕਰਕੇ, ਗ੍ਰਹਿਣ ਕਰਨ ਕਰਕੇ, ਜਿਹੜੇ ਇਹ ਜੰਮਣ ਅਨੇਕਾਂ ਜਨਮਾਂ ਦੇ ਜਿਹੜੇ ਚੱਕਰ ਹਨ। ਫਿਰ ਪੰਕਤੀ ਪੜੀ,
ਅਨਕ ਜਨਮ ਕੇ ਭੈ ਮੋਹ ਨਿਵਾਰੇ,
ਇੱਕ ਪਤਾ ਨੀ ਆਪਾਂ ਕਿੰਨੀਆਂ ਕਜੂਨਾਂ ਭੋਗੀਆਂ ਨੇ, ਬਾਣੀ ਚ ਪੜ੍ਹਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਪਤਾ ਨੀ ਕਿਹੜੀ ਕਿਹੜੀ ਜੂਨ ਭੋਗੀ ਹੈ। ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਉਹ ਮੋਹ ਹੈ ਨਾ ਪਿਛਲਾ ਤੇ ਭੈ, ਇਹ ਉਸ ਨਾਮ ਦੀ ਬਦੌਲਤ ਨਿਵਿਰਤ ਹੋ ਜਾਣਗੇ, ਖਤਮ ਹੋ ਜਾਣਗੇ।
ਨਾਨਕ ਦਾਸ ਪ੍ਰਭ ਕਿਰਪਾ ਤਾਰੇ,
ਅੰਗਰੇਜ਼ੀ ਵਿੱਚ ਕਾਪਾਂ ਕਹਿੰਦੇ ਲਵ ਗੈਟਸ ਲਵ, ਦਿਲਾਂ ਨੂੰ ਦਿਲਾਂ ਦੇ ਲਾ, ਥੋੜਾ ਜਿਹਾ ਤੂੰ ਕਰ ਤੇ ਬਹੁਤਾ ਉਹ ਕਰੇਗਾ, ਕਿਵੇਂ? ਨਾਨਕ ਦਾਸ ਪ੍ਰਭ ਕਿਰਪਾ ਤਾਰੇ, ਤੂੰ ਦਾਸਾ ਭਾਵ ਗ੍ਰਹਿਣ ਕਰ, ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਆਪਾਂ ਤਾਂ ਦਾਸ ਹੀ ਨਹੀਂ ਬਣਦੇ, ਆਪਾਂ ਤਾਂ ਨਿਮਾਣੀ ਬਣਦੇ ਹੀ ਨਹੀਂ। ਹਜ਼ੂਰ ਕਹਿੰਦੇ ਗੁਰਮੁਖਾ ਤੂੰ ਦਾਸ ਬਣ, ਉਹ ਪਰਿਪੂਰਨ ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਲਕ ਸਾਡੇ ਸਾਰਿਆਂ ਤੇ ਦਇਆ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਤਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।